ਇਸ ਤਰ੍ਹਾਂ ਦੇ ਨਾਲ ਸੇਵਾ ਕਰਨੀ ਉਸਨੇ ਸ਼ੁਰੂ ਕਰਤੀ, ਜਿਵੇਂ ਮੁੱਲ ਖਰੀਦਿਆ ਹੋਇਆ ਗੁਲਾਮ ਬੱਚਿਆਂ ਦੀ ਸੇਵਾ ਕਰਦਾ, ਪਸ਼ੂਆਂ ਦੀ ਸੇਵਾ ਕਰਦਾ, ਖੇਤੀਬਾੜੀ ਚ ਸੇਵਾ ਕਰਦਾ, ਪੀਰ ਦੀ ਸੇਵਾ ਕਰਦਾ, ਦਿਨ ਰਾਤ ਸੇਵਾ ਕਰਦਾ, ਤੇ ਨਾਲ ਲੋਕ ਮਿਹਣੇ ਤਾਨੇ ਦਿੰਦੇ ਨੇ ਵੀ ਦੇਖੋ ਇਹਦੀ ਮੱਤ ਮਾਰੀ ਗਈ, ਸੱਯਦ ਹੋ ਕੇ ਮੁਹੰਮਦ ਸਾਹਿਬ ਦੇ ਖਾਨਦਾਨ ਨਾਲ ਸੰਬੰਧ ਰੱਖਣ ਵਾਲਾ ਬੰਦਾ ਇੱਕ ਰਾਈ ਦੇ ਕੋਲ ਆ ਕੇ ਗੁਲਾਮਾਂ ਵਾਂਗਣ ਕੰਮ ਕਰ ਰਿਹਾ, ਕਿਉਂਕਿ ਮੁਰਦਾ ਬਣਨਾ ਪੈਂਦਾ ਸਾਹ ਸਿੰਘ ਜੇ ਕੁਛ ਲੈਣਾ ਕਿਸੇ ਨੇ। ਸੋ ਇਸ ਤੋਂ ਬਾਅਦ ਕਾਫੀ ਜਦ ਸਮਾਂ ਹੋਇਆ ਇਹ ਪੀਰ ਉਹਦੇ ਉੱਤੇ ਪ੍ਰਸੰਨ ਹੋਣ ਲੱਗ ਗਿਆ। ਹੁੰਦੇ ਹੁੰਦੇ ਇੱਕ ਦਿਨ ਵਿਆਹ ਆ ਗਿਆ ਉਹਨਾਂ ਦੇ ਰਿਸ਼ਤੇ ਚ, ਤੇ ਉਹ ਕਹਿਣ ਲੱਗਿਆ ਬੱਚੇ ਕਹਿੰਦੇ ਅਸੀਂ ਜਾਣਾ, ਤੂੰ ਘਰੇ ਰਹਿ ਆਪਣੇ ਪਿਤਾ ਨੂੰ ਕਹਿੰਦੇ। ਉਹ ਕਹਿੰਦਾ ਵਾ ਮੈਨੂੰ ਇਹ ਲੁੱਟ ਲੂਗਾ, ਮੈਨੂੰ ਲੁੱਟ ਲੂ ਇਹ, ਮੈਂ ਇਕੱਲਾ ਮੈਨੂੰ ਲੁੱਟ ਲੂ। ਉਹ ਸਮਝਣੇ ਨਾ ਕਹਿੰਦੇ ਕੋਈ ਨੀ ਲੁੱਟਦਾ, ਕੀ ਲੁੱਟ ਲੂ ਤੇਰੇ ਕੋਲ ਹੈਗਾ ਜਿਹੜਾ ਲੁੱਟ ਲੂ। ਉਹ ਫੇਰ ਕਹੇ ਕਹਿੰਦਾ ਇਹ ਲੁੱਟ ਲੂ, ਜਦ ਨਾ ਇਹ ਸਮਝੇ ਚਲੇ ਗਏ ਤਾਂ ਬੁੱਲਾ ਬਹੁਤ ਸੇਵਾ ਕਰਦਾ। ਇੱਕ ਦਿਨ ਮਨ ਚ ਆਇਆ ਕਹਿੰਦਾ ਲੈ ਬੁੱਲਿਆ ਪਾਣੀ ਦਾ ਗਲਾਸ ਲਿਆ, ਪਾਣੀ ਦਾ ਗਲਾਸ ਲਿਆਂਦਾ ਅੱਧਾ ਪੀਤਾ, ਅੱਧਾ ਉਹਨੂੰ ਕਹਿੰਦਾ ਲੈ ਹੁਣ ਪੀ ਲੈ। ਪੀਂਦੇ ਸਾਰ ਬੁੱਲੇ ਨੂੰ ਪਤਾ ਲੱਗ ਗਿਆ ਮੇਰੇ ਚ ਤਾਂ ਕੋਈ ਅਲੌਕਿਕ ਸ਼ਕਤੀਆਂ ਆ ਗਈਆਂ, ਬਹੁਤ ਸ਼ਕਤੀਸ਼ਾਲ ਹੋ ਗਿਆ, ਦੂਰ ਦ੍ਰਿਸ਼ਟੀ ਹੋ ਗਈ, ਆਵਾਜ਼ਾਂ ਸੁਣਨ ਲੱਗ ਗਈਆਂ, ਲੋਕਾਂ ਦੇ ਦਿਲਾਂ ਦੀਆਂ ਗੱਲਾਂ ਸੁਣਨ ਲੱਗ ਗਈਆਂ। ਉਹਦੇ ਬਾਅਦ ਜਦੋਂ ਵਾਪਸ ਆਏ ਕਹਿੰਦੇ ਮੈਨੂੰ ਤਾਂ ਲੁੱਟ ਲਿਆ ਇਹਨੇ, ਫੇਰ ਮਨਾ ਸਮਝਣ ਵੀ ਕੀ ਲੁੱਟ ਲਿਆ। ਕਾਫੀ ਸਮੇਂ ਤੋਂ ਬਾਅਦ ਉਹਦੇ ਮਨ ਚ ਆਇਆ ਬਈ ਰੂਹਾਨੀ ਅਸੂਲ ਇਹ ਹੈ ਕਿ ਰਾਮ ਪਦਾਰਥ ਪਾਏ ਕੇ ਕਬੀਰਾ ਗਾਂਠ ਨਾ ਖੋਲ, ਨਹੀਂ ਪਟਣ ਨਹੀਂ ਪਾਰਖੂ, ਨਹੀਂ ਗਾਹਕ ਨਹੀਂ ਮੋਲ। ਵੀ ਮੈਂ ਇਹਨੂੰ ਐਡੀ ਬੜੀ ਦਾਤ ਦੇਤੀ ਵੀ ਇਹ ਗਾਹਕ ਵੀ ਹੈ ਪਾਤਰ ਵੀ ਹੈ, ਕਿਉਂਕਿ ਪਾਤਰੇ ਹੈ। ਮਨ ਚ ਆਇਆ ਵੀ ਇਹਦਾ ਟੈਸਟ ਲੈ ਲਈਏ, ਕਸਵੱਟੀ ਤੇ ਲਾ ਕੇ ਦੇਖੀਏ। ਕਹਿਣ ਲੱਗੇ ਬੇਟਾ ਬੁੱਲੇ ਬੁੱਲਿਆ ਇੱਥੇ ਮੇਰੇ ਇੱਕ ਮਿਲਣ ਵਾਲੇ ਪੀਰ ਰਹਿੰਦੇ ਨੇ, ਤੂੰ ਉੱਥੇ ਜਾ ਪਰ ਸ਼ਾਮ ਨੂੰ ਘਰ ਜ਼ਰੂਰ ਆ ਜਾ। ਚਲਿਆ ਗਿਆ, ਉੱਥੇ ਜਾਂਦੇ ਨੂੰ ਤੀਆ ਪਹਿਰ ਹੋ ਗਿਆ, ਉੱਥੇ ਬਹੁਤ ਭੀੜ ਸੀ, ਇਹ ਮਿਲ ਨਾ ਸਕਿਆ, ਥੋੜ੍ਹਾ ਜਿਹਾ ਟਾਈਮ ਰਹਿ ਗਿਆ। ਉਸ ਵੇਲੇ ਮਿਲਿਆ, ਉਹਨੇ ਕਿਹਾ ਪੀਰ ਜੀ ਨੇ ਕਿਹਾ ਵੀ ਘਰ ਆ ਜਾਈ, ਅਤੇ ਹੁਣ ਮੈਂ ਕੀ ਕਰਾਂ। ਉੱਥੇ ਇੱਕ ਕੰਧ ਸੀ, ਉਹਦੇ ਉੱਤੇ ਚੜ੍ਹ ਕੇ ਬਹਿ ਗਿਆ, ਕਹਿੰਦਾ ਚੱਲ ਘੋੜੇ ਦੀ ਚਾਲ 'ਤੇ। ਕੰਧ ਨੂੰ ਇਹਨੇ ਠਾ ਕੇ ਲਿਆਇਆ। ਜਦੋਂ ਉਸਨੇ ਪੁੱਛਿਆ ਪੀਰ ਨੇ ਵੀ ਕਿਵੇਂ ਆਇਆ, ਸਾਰੀ ਗੱਲ ਦੱਸੀ, ਕਹਿੰਦੇ ਵੀ ਇਹ ਤਾਂ ਸ਼ਕਤੀਆਂ ਲੱਗ ਗਿਆ ਦਿਖਾਉਣ ਹੁਣੇ। ਕਈ ਪ੍ਰੇਮੀਆਂ ਦੇ ਖਿਆਲ ਹੁੰਦੇ ਵੀ ਇਹ ਹੋ ਵੀ ਜਾਂਦੀਆਂ ਗੱਲਾਂ, ਕਿ ਕਹਾਣੀਆਂ ਹੀ ਨਹੀਂ ਆ। ਬੁੱਲਾ ਤਾਂ ਅੱਜ ਕੱਲ੍ਹ ਦੀ ਗੱਲ ਹੈ, ਮਹਾਰਾਜਾ ਰਣਜੀਤ ਸਿੰਘ ਰਹੇ ਹੋਏ ਥੋੜ੍ਹਾ ਚਿਰ ਪਹਿਲਾਂ। ਸਾਡੇ ਜਰਗ ਇੱਕ ਪਿੰਡ ਹੈ, ਉੱਥੇ ਇੱਕ ਸੰਤ ਰਹਿੰਦਾ ਸੀ, ਉਹ ਸ਼ੇਰ ਦੀ ਸਵਾਰੀ ਕਰਿਆ ਕਰਦਾ ਸੀ। ਜਿਹੜੇ ਸਾਡੇ ਧਮੋਟ ਵਾਲਾ ਸੀ ਉਹ ਵੀ ਚੰਗੀ ਕਰਨੀ ਕਮਾਈ ਵਾਲਾ ਸੀ, ਇੱਕ ਦਿਨ ਮਿਲਣ ਆਉਂਦਾ, ਇਹ ਦਾਤਣ ਕਰਦਾ ਸੀ ਕੰਧ 'ਤੇ ਬੈਠਾ, ਅਤੇ ਉਹ ਕਹਿਣ ਲੱਗਿਆ ਉੱਧਰੋਂ ਸ਼ੇਰ 'ਤੇ ਸਵਾਰੀ ਕਰਕੇ ਆ ਰਿਹਾ ਹੈ, ਅਤੇ ਇੱਧਰੋਂ ਇਹਨੇ ਵੀ ਥਾਪੀ ਦਿੱਤੀ, ਕਹਿੰਦਾ ਉਹ ਸੰਤ ਆਉਂਦੇ ਨੇ ਅੱਗੇ ਚੱਲ ਕੇ ਲੈਣਾ ਚਾਹੀਦਾ। ਉਹ ਕੰਧ ਖੇਤਾਂ 'ਚ ਆ ਗਈ, ਉੱਥੇ ਉਤਰ ਕੇ ਦੋਏ ਮਿਲੇ। ਜਾਂ ਅਸੀਂ ਛੋਟੇ ਹੁੰਦੇ ਉਹ ਕੰਧ ਉਵੇਂ ਜਿਵੇਂ ਖੜੀ ਸੀ, ਹੁਣ ਮਰਬੇਬੰਦੀ ਹੋਣ ਕਰਕੇ ਪਤਾ ਨਹੀਂ ਉਹਨਾਂ ਨੇ ਪੱਟਤੀ ਜਾਂ ਉੱਥੇ ਹੀ ਹੋਵੇ। ਸੋ ਇਸ ਤਰ੍ਹਾਂ ਦੀਆਂ ਆਮ ਗੱਲਾਂ ਹੋ ਜਾਇਆ ਕਰਦੀਆਂ ਸੀ। ਉਹਨੇ ਕਿਹਾ ਵੀ ਇਹ ਤਾਂ ਸ਼ਕਤੀਆਂ ਦਿਖਾਉਣ ਲੱਗ ਗਿਆ, ਉਸ ਵੇਲੇ ਹੀ ਆਪਣੇ ਨੇੜੇ ਲਾ ਲਿਆ, ਜਫੀ ਪਾ ਲਈ, ਸਾਰੀ ਉਹ ਸ਼ਕਤੀ ਖਿੱਚ ਲਈ, ਖਾਲੀ ਹੋ ਗਿਆ। ਉਹਦੇ ਬਾਅਦ ਬੜੀ ਸੇਵਾ ਕਰਦਾ ਰਿਹਾ, ਫੇਰ ਮਨ 'ਚ ਆਇਆ ਵੀ ਇਹਨੂੰ ਦੇ ਦਈਏ, ਹੁਣ ਤਾਂ ਇਹ ਪਾਤਰ ਹੋਣਾ। ਉਹਨਾਂ ਨੇ ਦੁਬਾਰਾ ਫੇਰ ਦੇ ਦਿੱਤਾ, ਕਹਿੰਦੇ ਲੈ ਵੀ ਬੁੱਲਿਆ ਹੁਣ ਤੇਰਾ ਤੇ ਮੇਰਾ ਇਕੱਠਿਆਂ ਦਾ ਵਾਸਾ ਨਹੀਂ ਹੈ, ਹੁਣ ਤੂੰ ਕਸੂਰ ਚਲਿਆ ਜਾ ਆਪਣੇ ਪਿੰਡ, ਉੱਥੇ ਜਾ ਕੇ ਰਹਿ ਆਪਣੇ ਪਿੰਡ 'ਚ, ਅਤੇ ਉੱਥੇ ਹੀ ਉਪਦੇਸ਼ ਦੇ, ਤੇਰੇ 'ਚ ਮੈਂ ਸਾਰੀਆਂ ਸ਼ਕਤੀਆਂ ਦੇ ਤੀਆਂ, ਗਿਆਨ ਦੇ ਤਾ। ਸੋ ਉੱਥੇ ਜਾ ਕੇ ਆਪਣੇ ਰਹਿਣ ਲੱਗਿਆ ਨਗਰ 'ਚ। ਇਹਨੂੰ ਖਿਆਲ ਆਇਆ ਵੀ ਦੇਖੀਏ ਬੁੱਲਾ ਅੱਗੇ ਲੰਘ ਗਿਆ ਕਿ ਉੱਥੇ ਹੀ ਵਿਚਾਲੇ ਹੀ ਫਿਰਦਾ। ਆਪਣਾ ਮੁੰਡਾ ਭੇਜ ਦਿੱਤਾ ਵੀ ਜਾ ਬੁੱਲੇ ਨੂੰ ਮਿਲ ਕੇ ਆ। ਜਿਸ ਵਕਤ ਪੁੱਤਰ ਗਿਆ ਇਹਦਾ, ਬਹੁਤ ਇਹਦੀ ਸੇਵਾ ਕੀਤੀ, ਕਈ ਦਿਨ ਰਿਹਾ, ਬਹੁਤ ਸੇਵਾ ਕਰਦਾ ਰਿਹਾ, ਉੱਚੇ ਆਸਣ 'ਤੇ ਬਿਠਾਉਂਦਾ ਰਿਹਾ, ਅਤੇ ਜਿਸ ਵਕਤ ਵਾਪਸ ਆਉਣਾ ਸੀ ਉਸ ਵੇਲੇ ਉਹਦੀ ਸੰਗਤ ਬਹੁਤ ਆਈ ਹੋਈ ਸੀ, ਤਾਂ ਉੱਠ ਕੇ ਛੱਡਣ ਨਾ ਆਇਆ। ਉੱਥੇ ਹੀ ਬੈਠੇ ਬੈਠੇ ਨੇ ਗੱਦੀ ਤੇ ਹੀ ਕਹਿਤਾ, ਅੱਛਾ ਪੀਰ ਜੀ ਨੂੰ ਮੇਰਾ ਨਮਸਕਾਰ ਕਰਨਾ, ਮੱਥਾ ਟੇਕਣਾ ਤੇ ਬੇਨਤੀ ਕਰਨੀ, ਅਰਦਾਸ ਕਰਨੀ, ਯਥਾ ਯੋਗ ਭੇਟਾ ਦਿੱਤੀ। ਉਹਦੇ ਬਾਅਦ ਉਹ ਪੁੱਤਰ ਆ ਗਿਆ, ਪੀਰ ਨੇ ਕਿਹਾ ਜਾਇਆ ਆ? ਕਹਿੰਦਾ ਹਾਂਜੀ। ਸੇਵਾ ਕਰੀ ਤੇਰੀ ਉਹਨੇ? ਕਹਿੰਦਾ ਬਹੁਤ ਸੇਵਾ ਕਰੀ। ਕਹਿੰਦੇ ਐਂ ਦੱਸ, ਜਦ ਤੂੰ ਗਿਆ ਉੱਥੇ ਕੌਣ ਬੈਠਾ ਸੀ? ਕਹਿੰਦੇ ਸੰਗਤ ਬੈਠੀ ਸੀ ਉਹਦੀ। ਕਹਿੰਦੇ ਕਿਵੇਂ ਮਿਲਿਆ? ਕਹਿੰਦੇ ਮਹਾਰਾਜ ਉੱਠ ਕੇ ਮਿਲਿਆ ਸੀ। ਕਹਿੰਦੇ ਜਦ ਤੂੰ ਵਾਪਸ ਆਇਆ, ਜਦ ਤੈਨੂੰ ਕਿਵੇਂ ਛੱਡਣ ਆਇਆ ਬਾਹਰ? ਕਹਿੰਦਾ ਨਹੀਂ ਜੀ, ਜਦ ਤਾਂ ਉਹ ਗੱਦੀ 'ਤੇ ਬੈਠੇ ਬੈਠੇ ਨੇ ਮੈਨੂੰ ਤੋਰਦਾ। ਕਹਿੰਦੇ ਇਹ ਐਡਾ ਅਭਿਮਾਨ ਉਹਦੇ 'ਚ ਹੋ ਗਿਆ ਕਿ ਗੁਰੂ ਪੁੱਤਰ ਦਾ ਉਸਨੇ ਆਦਰ ਨਹੀਂ ਕਰਿਆ। ਉਸੇ ਵੇਲੇ ਬਾਂਹ ਉੱਚੀ ਕਰੀ, ਸਾਰੀ ਉਹ ਸ਼ਕਤੀ ਫੇਰ ਖਿੱਚ ਗਈ, ਬੁੱਲਾ ਬੈਠਾ ਬੈਠਾ ਹੀ ਖਾਲੀ ਹੋ ਗਿਆ। ਅਤੇ ਜਿਸ ਵਕਤ ਫੇਰ ਆਇਆ, ਉਹ ਕਹਿੰਦੇ ਬੁੱਲਿਆ ਹੁਣ ਸਾਡੇ ਮੱਥੇ ਨਾ ਲੱਗੇ, ਸਾਡੇ ਨੇੜੇ ਨਹੀਂ ਆਉਣਾ ਤੈਂ ਬਿਲਕੁਲ। ਇਹਨੂੰ ਸਾਲ ਦੇ ਬਾਅਦ ਸਮਾਗਮ ਕਰਿਆ ਕਰਦਾ ਸੀ, ਉਹਦੇ 'ਚ ਇੱਕ ਨਿਰਤਕੀ ਆਇਆ ਕਰਦੀ ਸੀ, ਉਹਦਾ ਨਾਚ ਜਾਂ ਕਵਾਲੀਆਂ ਉਹ 'ਤੇ ਸੁਣਿਆ ਕਰਦਾ ਸੀ, ਬੜਾ ਉਹਦੇ 'ਤੇ ਖੁਸ਼ ਰਹਿੰਦਾ ਸੀ। ਇਹ ਬੁੱਲਾ ਜਾ ਕੇ ਉਹਦੇ 'ਚ ਲੈ ਗਿਆ, ਜਾ ਕੇ ਸਾਰੀ ਗੱਲ ਦੱਸੀ। 12 ਸਾਲ ਪੀਰ ਦੇ ਦੂਰ ਰਿਹਾ, ਮੱਥੇ ਨਹੀਂ ਲੱਗਿਆ। ਦੋ ਫਰਲਾਂਗ 'ਤੇ, 1 ਫਰਲਾਂਗ ਜਾਂ 1.5 ਫਰਲਾਂਗ 'ਤੇ ਰਹਿਣਾ ਇਹਨੇ, ਰਾਤ ਨੂੰ ਕਵੈਲੀਆਂ ਗਾਈ ਜਾਣੀਆਂ ਪੀਰ ਦੀ ਯਾਦ ਦੇ ਵਿੱਚ। ਫੇਰ ਜਾ ਕੇ ਕਿਤੇ ਤਰਸ ਆਇਆ, ਫੇਰ ਜਾ ਕੇ ਇਹਦੇ ਉੱਤੇ ਮਿਹਰ ਪਏ। ਸੋ ਇਸ ਤਰ੍ਹਾਂ ਦੇ ਨਾਲ ਸਾਧ ਸੰਗਤ ਜੀ, ਇਹ ਜਿਹੜਾ ਹੈ ਮੁਰਦਾ ਹੋਏ ਮਰੀਦ ਨਾ ਗੱਲੀ ਹੋਣਾ, ਸਾਨੂੰ ਤਾਂ ਇਹਨਾਂ ਗੱਲਾਂ ਦਾ ਪਤਾ ਹੀ ਨਹੀਂ ਵੀ ਸਾਡਾ ਟੈਸਟ ਵੀ ਹੁੰਦਾ। ਪੈਰ ਪੈਰ 'ਤੇ ਸਾਡਾ ਟੈਸਟ ਹੋ ਰਿਹਾ ਸੀ, ਪੈਰ ਪੈਰ 'ਤੇ ਫੇਲ ਹੋ ਰਹੇ। ਮੁਰਦੇ ਨਹੀਂ ਨਾ ਬਣਦੇ, ਆਪਣੇ ਆਪ ਨੂੰ ਮੁਰਦਾ ਨਹੀਂ ਬਣਾਉਂਦੇ, ਇਸ ਕਰਕੇ ਬਣਦਾ ਨਹੀਂ ਕੁਛ। ਸੋ ਇਹ ਜੋ ਮਹਾਤਮਾ ਸੀ, ਡਾਕੂ ਸੀ, ਮਹਾਂਪੁਰਸ਼ਾਂ ਦੇ ਪਾਸ ਸੇਵਾ ਕਰਦਾ, ਸੇਵਾ ਕਰਦੇ 12 ਸਾਲ ਲੰਘ ਗਏ, ਕਮਜ਼ੋਰ ਇੰਨਾ ਹੋ ਗਿਆ ਵੀ ਤੁਰਨਾ ਵੀ ਔਖਾ ਹੋ ਗਿਆ, ਪਰ ਸੇਵਾ ਤੋਂ ਪਿੱਛੇ ਨਹੀਂ ਹਟਿਆ। ਉੱਥੇ ਇੱਕ ਦਿਨ ਲੱਕੜਾਂ ਲੈਣ ਜਾਂਦਾ ਹੈ, ਲੱਕੜਾਂ ਦਾ ਭਰਾ ਚੁੱਕਿਆ ਹੋਇਆ, ਅਤੇ ਉਹਦੇ ਵਿੱਚ ਭਰਾ ਚੁੱਕਿਆ। ਜਿਸ ਵਕਤ ਵਾਪਸ ਆ ਰਿਹਾ ਤਾਂ ਇੱਕ ਨਾਲਾ ਪੈਂਦਾ ਸੀ ਛੋਟਾ ਜਿਹਾ, ਉਹਨੂੰ ਜਦ ਟੱਪਣ ਲੱਗਿਆ ਵਿੱਚ ਗਿਰ ਗਿਆ। ਵਿੱਚ ਗਿਰਿਆ ਹੋਇਆ ਕਹਿਣ ਲੱਗਿਆ ਵੀ ਮਨਾ, ਵੀ ਅਜੇ ਬਣਿਆ ਤਾਂ ਕੁਛ ਨਹੀਂ ਹੈ, ਲੇਕਿਨ ਸਿਹਤ ਤਾਂ ਮੇਰੀ ਗਈ ਅਤੇ ਹੁਣ ਕੀ ਪਤਾ ਕਾਲ ਕਿਹੜੇ ਵੇਲੇ ਆ ਜਾਵੇ, ਅਤੇ ਕੋਈ ਚੀਜ਼ ਤਾਂ ਬਣੀ ਨਹੀਂ ਹੈ। ਸੋ ਉਸ ਵੇਲੇ ਫਿਰ ਭਰਾ ਚੁੱਕਿਆ ਅਤੇ ਉਦਾਸ ਹੋਇਆ ਤੁਰਿਆ ਹੁੰਦਾ, ਅਤੇ ਮਹਾਂਪੁਰਸ਼ ਅੱਗੇ ਵੱਧ ਕੇ ਮਿਲੇ, ਸੇਵਾਦਾਰ ਨਾਲ ਲਿਆ, ਕਹਿਣ ਲੱਗੇ ਭਰਾ ਫੜ ਲੈ, ਅਤੇ ਨਾਲ ਲੈ ਲਿਆ, ਬੁੱਕਲ 'ਚ ਲੈ ਲਿਆ। ਉੱਥੇ ਲਿਆ ਕੇ ਕਹਿਣ ਲੱਗੇ, ਐਂ ਦੱਸ ਜਦ ਤੂੰ ਉੱਥੇ ਗਿਰਿਆ ਸੀ ਕੀ ਕਿਹਾ ਸੀ ਤੈਂ? ਸੱਚ ਸੱਚ ਦਾ ਕਹਿੰਦਾ ਮਹਾਰਾਜ ਤੁਸੀਂ ਸਭ ਕੁਝ ਜਾਣਦੇ। ਕਹਿਣ ਲੱਗੇ ਦੱਸ ਸਾਨੂੰ। ਉਸੇ ਵੇਲੇ ਉਹਨੇ ਸਾਰੀ ਗੱਲ ਦੱਸਤੀ ਵੀ ਮਹਾਰਾਜ ਇਸ ਤਰ੍ਹਾਂ ਸਰੀਰ ਕਮਜ਼ੋਰ ਹੋ ਗਿਆ ਅਤੇ ਹੁਣ ਮੇਰੇ ਭਰਾ ਨਾ ਚੱਕੋ, ਮੈਂ ਉੱਥੇ ਗਿਰ ਗਿਆ ਸੀ। ਮੈਂ ਕਿਹਾ ਵੀ ਅਜੇ ਬਣਿਆ ਤਾਂ ਮੇਰਾ ਕੁਛ ਨਹੀਂ ਹੈ, ਪਤਾ ਨਹੀਂ ਸਰੀਰ ਇਹ ਨਾ ਛੁੱਟ ਜਾਵੇ। ਉਸੇ ਵੇਲੇ ਮਹਾਂਪੁਰਸ਼ਾਂ ਨੇ ਉਹਦੇ 'ਤੇ ਕਿਰਪਾ ਕਰ ਦਿੱਤੀ, ਚਿੱਠੀਆਂ ਲਿਖ ਦਿੱਤੀਆਂ ਸਾਰਿਆਂ, ਸਾਰੀ ਸੰਗਤ ਬੁਲਾ ਲਈ, ਵਸਤਰ ਸੋਹਣੇ ਪਹਿਨਾ ਲਏ ਅਤੇ ਇੱਕ ਤਖਤਪੋਸ਼ ਹੋਰ ਬਿਠਾ ਲਿਆ, ਇੱਕ 'ਤੇ ਆਪ ਬੈਠੇ ਨੇ, ਇੱਕ 'ਤੇ ਉਹਨੂੰ ਬਿਠਾ ਤਾ, ਅਤੇ ਉੱਠ ਕੇ ਨਮਸਕਾਰ ਕਰਤੇ। ਕਹਿੰਦੇ ਆਓ ਸਾਧ ਸੰਗਤ ਜੀ, ਹੁਣ ਸਾਰੇ ਤੁਸੀਂ ਮੱਥਾ ਟੇਕੇ ਹੋਏ, ਸਾਰਿਆਂ ਤੋਂ ਮੱਥਾ ਟਿਕਾ ਕੇ ਆਪਣੇ ਥਾਂ ਦੇ ਉੱਤੇ ਬਿਠਾ ਤਾ ਉਸਨੂੰ, ਅਤੇ ਆਪ ਦੂਸਰੇ ਦਿਨ ਸਰੀਰ ਛੱਡ ਗਏ। ਸੋ ਇਸ ਤਰ੍ਹਾਂ ਦੇ ਨਾਲ ਮੁਰਦਾ ਹੋਏ ਮਰੀਦ ਨਾ ਗੱਲੀ ਹੋਣਾ। ਜਦੋਂ ਫਿਰ ਮੁਰਦਾ ਹੋ ਕੇ ਬਣਿਆ, ਉਸ ਵੇਲੇ ਫਿਰ ਵਾਸ਼ਨਾ ਆ ਗਈ ਉਹਦੇ ਅੰਦਰ ਮਹਾਂਪੁਰਸ਼ਾਂ ਵਾਲੀ, ਚੰਦਨ ਹੋਵੇ ਸਿਮਲੋਂ ਫਲ ਵਾਸ ਹੋ ਜੂ। ਇਸ ਤਰ੍ਹਾਂ ਗੁਰੂ ਅੰਗਦ ਸਾਹਿਬ ਮਹਾਰਾਜ ਸੇਵਾ ਕਰ ਰਹੇ ਨੇ, ਦੁਨੀਆਦਾਰਾਂ ਦੀਆਂ ਗੱਲਾਂ ਅਤੇ ਸੰਤਾਂ ਦੀਆਂ ਗੱਲਾਂ, ਸਾਧ ਸੰਗਤ ਜੀ ਦੋਹਾਂ ਦਾ ਫਰਕ ਹੁੰਦਾ, ਇਸ ਤਰ੍ਹਾਂ ਫਰਮਾਨ ਕਰਦੇ। ਨਿਆਰੀਆ ਸੰਸਾਰ ਦੀ ਹੋਰ ਹੈ, ਸੰਸਾਰ ਹਿਤਾਂ ਵਾਸਤੇ ਜਿਉਂਦਾ, ਹਿਤਾਂ ਵਾਸਤੇ ਸੰਬੰਧ ਪਾਉਂਦਾ, ਹਿਤਾਂ ਦੀ ਜ਼ਿੰਦਗੀ ਚ ਜਿਉਂਦਾ, ਆਪਣਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਸਾਏ ਵਿੱਚ ਜਿਉਂਦਾ। ਸੰਤ ਜਿਹੜੇ ਨੇ ਚਾਲਾ ਨਿਰਾਲੀ ਭਗਤਾਂ ਕੇਰੀ, ਵਿਖਮ ਮਾਰਗ ਚੱਲਣਾ ਬਹੁਤ ਔਖਾ ਰਸਤਾ ਹੈ, ਪੈਰ ਪੈਰ ਤੇ ਤਿਲਕਣ ਦਾ ਡਰ ਹੈ, ਜੇ ਤਿਲਕ ਜਾਣ ਫਿਰ ਕੁਛ ਨਹੀਂ ਬਣਦਾ। ਲਭ ਲੋਭ ਹੰਕਾਰ ਤਜ ਕ੍ਰਿਸ਼ਨਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਪੰਜੇ ਚੋਰ, ਸ਼ਬਦ ਸਪਰਸ਼ ਰੂਪ ਰਸ ਗੰਧ, ਰਾਜਮਾਲ ਰੂਪ ਜਾਤ ਜੋਬਨ, ਇਹਨਾਂ ਸਾਰਿਆਂ ਨਾਲੋਂ ਸੰਬੰਧ ਤ੍ਰਿਸ਼ਨਾ, ਨਿੰਦਿਆ, ਈਰਖਾ, ਚੁਗਲੀ, ਵਕੀਲੀ, ਸੰਸਾਰ ਇਹਦੇ ਵਿੱਚ ਵਰਤਦਾ, ਇਹ ਨਹੀਂ ਇਹਨੂੰ ਛੱਡ ਦਿੰਦੇ। ਲਭ ਲੋਭ ਹੰਕਾਰ ਤਜ ਤ੍ਰਿਸ਼ਨਾ, ਬਹੁਤ ਨਾਹੀਂ ਬੋਲਣਾ, ਬੇਅੰਤ ਗੱਲਾਂ ਨਹੀਂ ਕਰਦੇ, ਮਤਲਬ ਦੀ ਗੱਲ ਕਰਦੇ ਆ। ਖੰਨਿਓ ਤਿੱਖੀ ਬਾਲੋ ਨੀਕੀ, ਖੰਡੇ ਤੋਂ ਤਿੱਖੀ ਹੈ, ਬਾਲ ਤੋਂ ਬਰੀਕ ਹੈ, ਏਤ ਮਾਰਗ ਜਾਣਾ, ਇਹਦੇ ਉੱਤੇ ਹੀ ਤੁਰਨਾ। ਗੁਰਪ੍ਰਸ਼ਾਦ ਦੀ ਜਿਹਨਾਂ ਆਪ ਤਜਿਆ, ਜਿਹਨੇ ਮੈਂ ਨੂੰ ਮਾਰ ਲਿਆ, ਉਹਦੇ ਵਿੱਚ ਫਿਰ ਕੀ ਹੁੰਦਾ, ਹਰੀ ਦੇ ਨਾਮ ਦੀ ਵਾਸ਼ਨਾ ਸਮਾ ਜਾਇਆ ਕਰਦੀ। ਹਰ ਵਾਸ਼ਨਾ ਸਮਾਣੀ ਕਹੇ ਨਾਰਗ ਚਾਲ ਭਗਦਾ, ਜੁਗੋ ਜੁਗ ਨਰਾ। ਪਹਿਲਾਂ ਤੋਈ ਕਬੀਰ ਸਾਹਿਬ ਨੂੰ ਦੇਖ ਲਓ, ਨਾਮਦੇਵ ਜੀ ਨੂੰ ਦੇਖ ਲਓ, ਹੋਰ ਮਹਾਤਮਾ ਨੂੰ ਦੇਖ ਲਓ, ਤ੍ਰੇਤੇ ਯੁੱਗ ਦੇ ਅੰਦਰ ਵਿਸ਼ਿਸ਼ਟ ਜੀ ਹੋਏ ਨੇ, ਤੇ ਦੂਸਰਾ ਵਿਸ਼ਵਾਮਿੱਤਰ, ਦੋਹਾਂ ਦਾ ਹੀ ਸ਼੍ਰੀ ਰਾਮ ਚੰਦਰ ਜੀ ਨਾਲ ਸੰਬੰਧ ਸੀ। ਵਿਸ਼ਵਾਮਿੱਤਰ ਉਹਨਾਂ ਦੇ ਸ਼ਸਤਰ ਗੁਰੂ ਸੀ, ਇਹ ਅਧਿਆਤਮਕ ਗੁਰੂ ਸੀਗਾ ਵਿਸ਼ਿਸ਼ਟ ਜੀ। ਇਹ ਵਿਸ਼ਿਸ਼ਟ ਜੀ ਦੇ ਪਾਸ ਜਦੋਂ ਵਿਸ਼ਵਾਮਿੱਤਰ ਆਇਆ ਕਰੇ ਤਾਂ ਇਹ ਰਾਜਰਿਖੀ ਕਹਿ ਕੇ ਉਹਨੂੰ ਸੰਬੋਧਨ ਕਰ ਰਿਹਾ। ਉਹ ਇਸ ਗੱਲ ਦਾ ਗੁੱਸਾ ਕਰਦਾ ਸੀ ਵੀ ਮੈਨੂੰ ਬ੍ਰਹਮ ਰਿਸ਼ੀ ਨਹੀਂ ਕਹਿੰਦੇ। ਉਹਨੇ ਗੁੱਸੇ ਚ ਆ ਕੇ ਇੱਕ ਪੁੱਤਰ ਮਾਰ ਦੇਣਾ, 100 ਪੁੱਤਰ ਵਿਸ਼ਿਸ਼ਟ ਦਾ ਉਸਨੇ ਮਾਰ ਦਿੱਤਾ। ਤੇ ਇੱਕ ਦਿਨ ਉਹ ਸਾਧੂਆਂ ਵਾਲੇ ਲਿਬਾਸ ਚ ਆ ਗਿਆ, ਕਹਿਣ ਲੱਗੇ ਆਓ ਬ੍ਰਹਮ ਰਿਸ਼ੀ ਜੀ। ਕਹਿੰਦੇ ਤੁਸੀਂ ਪਹਿਲਾਂ ਹੀ ਨਹੀਂ ਕਿਹਾ। ਕਹਿੰਦੇ ਪਹਿਲਾਂ ਤੁਸੀਂ ਹੋਰ ਆਉਂਦੇ ਸੀ ਬੇਸ ਵਿੱਚ, ਰਾਜਿਆਂ ਦੇ ਬੇਸ ਵਿੱਚ ਸ਼ਸਤਰਧਾਰੀ ਹੋ ਕੇ ਆਉਂਦੇ ਸੀ, ਸੋ ਰਾਜ ਰਿਸ਼ੀ ਮੈਂ ਤੁਹਾਨੂੰ ਕਹਿੰਦਾ ਸੀ। ਇਹਦੇ ਮਨ ਵਿੱਚ ਬਹੁਤ ਪਛਤਾਵਾ ਹੋਇਆ, ਕਿਸੇ ਤਰੀਕੇ ਨਾਲ ਉਹ ਦੋਸ਼ ਨਿਕਲੇ ਨਾ ਜਿਹੜੇ ਬੱਚੇ ਮਾਰਤੇ ਇਹਦੇ, ਤੇ ਸਾਰੀ ਰੂਹਾਨੀਅਤ ਖਤਮ ਹੋ ਗਈ। ਇਹ ਵਿਸ਼ਿਸ਼ਟ ਜੀ ਨੂੰ ਗੁਰੂ ਧਾਰਨ ਵਾਸਤੇ ਉਹਨਾਂ ਦੇ ਚਰਨ ਸ਼ਰਨ 'ਚ ਗਿਆ। ਉਹ ਪਹਿਲਾਂ ਤਾਂ ਉਹਨਾਂ ਨੇ ਜਵਾਬ ਦੇ ਦਿੱਤਾ, ਜਦੋਂ ਇਹ ਬਹੁਤ ਬਹੁਤ ਜ਼ਿਆਦਾ ਸੇਵਾ ਕਰਨ ਲੱਗਿਆ, ਬਹੁਤ ਸੇਵਾ ਕਰਦਾ ਰਿਹਾ। ਇੱਕ ਦਿਨ ਇਸਨੇ ਫਿਰ ਬੇਨਤੀ ਕਰੀ ਕਿ ਮਹਾਰਾਜ ਮੈਨੂੰ, ਮੈਂ ਤੁਹਾਨੂੰ ਗੁਰੂ ਧਾਰਨਾ ਚਾਹੁੰਦਾ। ਉਹ ਕਹਿੰਦੇ ਗੁਰੂ ਧਾਰਨਾ ਚਾਹੁੰਦਾ? ਕਹਿੰਦੇ ਹਾਂ ਮਹਾਰਾਜ, ਮੈਂ ਖੀਰ ਲਿਆਇਆ ਤੁਹਾਡੇ ਖਾਣ ਵਾਸਤੇ, ਖੜਾ ਸੀ। ਕਹਿੰਦੇ ਚੰਗਾ, ਅਸੀਂ ਆਵਾਂਗੇ ਸ਼ਕਲਾ। ਐਸਾ ਲਿਖਿਆ ਹੋਇਆ ਕਿ 100 ਸਾਲ ਉੱਥੇ ਹੀ ਖੜਾ ਰਿਹਾ, ਫਿਰ ਆ ਕੇ ਜੀ ਦੁਨੀਆਂ ਤਾਂ ਇਹ ਗੱਲ ਨਹੀਂ ਕਰਦੀ, ਦੁਨੀਆਂ ਨਾਲੋਂ ਬਾਤਾਂ ਸਾਰੀਆਂ ਹੀ ਅੱਡ ਹੋਇਆ ਕਰਦੀਆਂ। ਸੋ ਇਸ ਤਰ੍ਹਾਂ ਦੇ ਨਾਲ ਮੁਰਦਾ ਹੋਏ ਮਰੀਦ ਨਾ ਗੱਲੀ ਹੋਣਾ, ਅਸੀਂ ਗੱਲਾਂ ਦੇ ਨਾਲ ਸਿੱਖ ਬਣੇ ਹੋਏ ਹਾਂ, ਅਸਲੀਅਤ ਸਾਡੇ ਵਿੱਚ ਹੈ ਨਹੀਂ, ਇਸ ਤਰ੍ਹਾਂ ਮਹਾਰਾਜ ਫਰਮਾਨ ਕਰ ਰਹੇ। ਗੱਲੀ ਅਸੀਂ ਚੰਗੀਆਂ,
ਮੰਗ ਮੁਲਾਏ
ਕਰੇ ਤਨਾੜੀਆਂ ਜੋ ਸੇਵੇ ਦਰ ਖੜੀ ਜੋ ਦਿਨ ਰਾਤ ਕਦੇ ਨੀ ਇੱਕ ਸਕਿੰਟ ਵਾਸਤੇ ਪਰਮੇਸ਼ਰ ਨੂੰ ਭੁੱਲਦੇ ਉਹਨਾਂ ਦੀਆਂ ਅਸੀਂ ਰੀਸਾਂ ਕਰ ਰਹੇ ਹਾਂ। ਅਸੀਂ ਤਾਂ ਬਹੁਤ ਪਿੱਛੇ ਸਾਧ ਸਿੰਘ ਜੀ ਗਏ ਹੋਏ ਹਾਂ, ਨਿੰਦਿਆ ਸਾਤੇ ਜਿੰਨੀ ਜੀ ਕਰਦਾ ਕਰਾ ਲਓ, ਕਿਸੇ ਨੂੰ ਛੋਟਾ ਮੰਦਾ ਕਹਾਉਣਾ ਜਿੰਨਾ ਜੀ ਕਰਦਾ ਕਹਾ ਲਓ। ਗੱਲਾਂ ਨਾਲ ਬਣੇ ਹੋਏ ਹਾਂ, ਰੀਸਾਂ ਕਰੇ ਤਨਾੜੀਆਂ ਜੋ ਸੇਵੇ ਦਰ ਖੜੀ। ਜਿਹੜੇ ਦਰ ਖੜੇ ਸੇਵਦੇ ਨੇ, ਹਰ ਵਕਤ ਡਿਊਟੀ ਤੇ ਹਾਜ਼ਰ ਰਹਿੰਦੇ ਨੇ, ਜਿਹਨਾਂ ਨੇ ਤਨ ਮਨ ਧਨ ਆਪਣਾ ਦੇ ਤਾ, ਸਰੀਰ ਦੇ ਤਾ, ਤੇ ਇਹ ਜਾਨੇ ਕੁਛ ਨਹੀਂ ਚਾਹੁੰਦੇ। ਅਸੀਂ ਕੀ ਕਰਦੇ ਹਾਂ, ਅਸੀਂ ਤਾਂ ਹਰੇਕ ਚੀਜ਼ ਦਾ ਪੈਸਾ ਲੈਂਦੇ ਹਾਂ। ਪਾਠ ਕਰਨਾ ਤਾਂ ਸਾਨੂੰ ਪੈਸਾ ਦਿਓ, ਗੁਰੂ ਘਰ ਦੀ ਸੇਵਾ ਕਰਨੀ ਹੈ ਤਾਂ ਇੰਨੀ ਤਨਖਾਹ ਦਿਓ, ਜੇ ਕੀਰਤਨ ਕਰਨਾ ਹੈ ਤਾਂ 1,000 ਘੰਟਾ 2,000 ਘੰਟਾ ਲਵਾਂਗੇ। ਫਿਰ ਰੀਸ ਉਹਦੀ ਕਰ ਰਹੇ ਹਾਂ ਜਿਹਨਾਂ ਨੇ ਤਨ ਮਨ ਧਨ ਦੇ ਤਾ। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਕਹਿੰਦੇ ਦੁਨੀਆਂ ਬਥੇਰੀ ਹੈ ਪਰ ਪਰਮੇਸ਼ਰ ਦਾ ਸੇਵਕ ਕੋਈ ਕੋਈ ਹੈ।
ਗੱਲਾਂ ਵਾਲੇ ਹੈ ਨਕਲੇਰੇ ਚੱਕਰ ਕੋਈ ਕੋਈ ਹੈ।